ਟੋਡੀ ਮਹਲਾ ਪੰਜਵਾ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲਾ ਸੁਖ ਨਾਮ ਹਰ ਸੋਭਾ ਚਿੰਤਾ ਲਾਹੀ ਹਮਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲਾ ਸੁਖ ਨਾਮ ਹਰ ਸੋਭਾ ਚਿੰਤਾ ਲਾਹੀ ਹਮਾਰੀ ਰਹਾਉ ਅਵਰ ਨ ਸੂਝੈ ਦੂਜੀ ਠਾਹਰ ਹਰ ਪਰਿਉ ਤਉ ਦੁਆਰੀ ਲੇਖਾ ਛੋੜ ਅਲੇਖਾ ਛੋਟ ਹੈ ਮਹਮ ਨਿਰਗੁਣ ਲਿਹ ਉਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨ ਸਭਨਾ ਦੀ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਉ ਰਾਖ ਲੈ ਹੋਵਹ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨ ਸਭਨਾ ਦੀ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਉ ਰਾਖ ਲੀ ਹੋਵਹ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸ਼ੁਮਾਰ ਅਥਾ ਅਗਨਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਗੁਰੂ ਸਵਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਵਡਭਾਗੇ ਹੋ, ਤਨਤਾ ਦੇ ਪਾਤਰ ਹੋ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀ ਦੇ ਨਾਲ ਛਰਛਾਰ ਹੋਣਾ ਕੀਤਾ ਹੈ ਔਰ ਆਪਣੇ ਧਰਮ ਦੇ ਮੁੱਖ ਕੇਂਦਰੀ ਅਸਥਾਨ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੋਏ ਬਖਸ਼ੇ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਹਨ। ਇਸ ਪਾਵਨ ਅਸਥਾਨ ਦੀ ਯਾਤਰਾ ਕੀਤੀ ਹੈ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕੀਤੇ ਹਨ ਅਤੇ ਹੁਣ ਗੁਰਦੁਆਰਾ ਮੰਜੀ ਸਾਹਿਬ ਇੱਥੋਂ ਦੀ ਨਿਜਮਤ ਮਰਿਆਦਾ ਦੇ ਅਨੁਸਾਰ ਜੋ ਸ਼੍ਰੀ ਮੁੱਖ ਵਾਕ ਅੱਜ ਇਸ ਪੋਥੀ ਪਰਮੇਸ਼ਰ ਕੇ ਥਾਨ ਸਾਡੇ ਲੋਕ ਪਰਲੋਕ ਦੇ ਸੁਖਦਾਤੇ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਜੀ ਸਜ ਬੈਠੇ ਹੋ। ਆਓ ਜਿਤਨਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਹੈ ਇਸ ਸਮੇਂ ਨੂੰ ਸਫਲਾਉਣ ਦਾ ਯਤਨ ਕਰੀਏ, ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ। ਅੱਜ ਦਾ ਇਹ ਪਾਵਨ ਸ਼੍ਰੀ ਮੁੱਖ ਵਾਕ ਜੋ ਸਤਿਗੁਰੂ ਜੀ ਨੇ ਸਾਨੂੰ ਟੋਡੀ ਰਾਗ ਅੰਦਰ ਬਖਸ਼ਿਸ਼ ਕੀਤਾ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ, ਜੋ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 713 ਅੰਗ 'ਤੇ ਦਰਜ ਹੈ। ਸਤਿਗੁਰੂ ਸਾਡਾ ਮਾਰਗ ਦਰਸ਼ਨ ਕਰਦੇ ਨੇ, ਕਿ ਸਤਿਗੁਰ ਆਇਓ ਸ਼ਰਨ ਤੁਹਾਰੀ, ਹੇ ਸਤਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਂ ਤੇਰਾ ਓਟ ਸਹਾਰਾ, ਆਪਣੇ ਜੀਵਨ ਵਿੱਚ ਪ੍ਰਾਪਤ ਕੀਤਾ ਹੈ। ਔਰ ਫਿਰ ਸਤਿਗੁਰੂ ਜੀ ਦੇ ਕੋਲੋਂ ਮਿਲੈ ਸੂਖ ਨਾਮ ਹਰ ਸ਼ੋਭਾ, ਇਹ ਮੰਗ ਵੀ ਕੀਤੀ ਹੈ ਕਿ ਮੈਨੂੰ ਸੁੱਖ ਮਿਲੇ, ਮੈਨੂੰ ਤੇਰਾ ਨਾਮ ਮਿਲੇ, ਕਿਉਂਕਿ ਇਹੀ ਮੇਰੇ ਵਾਸਤੇ ਸੰਸਾਰ ਦੀ ਸਭ ਤੋਂ ਵੱਡੀ ਵਡਿਆਈ ਹੈ, ਮੇਰੇ ਜੀਵਨ ਦੀਆਂ ਚਿੰਤਾਵਾਂ ਮੁੱਕ ਜਾਣ, ਮੇਰੇ ਜੀਵਨ ਦੇ ਸੰਸੇ ਫਿਕਰ ਮਿਟ ਜਾਣ, ਕਿਉਂਕਿ ਧਰਮ ਦੀ ਦੁਨੀਆ ਦੇ ਦੋ ਦੋਸ਼ ਨੇ, ਇੱਕ ਹੈ ਸਹਿਸਾ, ਇੱਕ ਹੈ ਸ਼ਿਕਵਾ। ਜਿੱਥੇ ਬਹਿਣਾ ਪਤਾ ਨਹੀਂ ਕੀ ਹੋਏਗਾ, ਕੱਲ੍ਹ ਨੂੰ ਪਤਾ ਨਹੀਂ ਕੀ ਹੋਣਾ ਹੈ, ਪਤਾ ਨਹੀਂ ਆਉਣ ਵਾਲਾ ਸਮਾਂ ਕੈਸਾ ਹੋਏਗਾ। ਦੂਸਰਾ ਹੈ ਸ਼ਿਕਵਾ, ਜਿਹੜਾ ਸਮਾਂ ਗੁਜ਼ਰਿਆ ਹੈ ਉਸ ਸਮੇਂ ਦੇ ਪ੍ਰਤੀ ਨਹੋਰੇ ਉਲਾਮੇ ਐਵੇਂ ਤਾਨੇ ਮਿਹਣੇ ਦੇਣੇ, ਇਹ ਧਰਮ ਦੀ ਦੁਨੀਆ ਦੇ ਦੋ ਦੋਸ਼ ਨੇ। ਵੇਖੋ ਬਾਹਰੀ ਜ਼ਿੰਦਗੀ ਦੇ ਵਿੱਚ ਇਹ ਜ਼ਿੰਦਗੀ ਦਾ ਇੱਕ ਢੰਗ ਹੈ ਕਿ ਹਰ ਮਨੁੱਖ ਆਪਣੇ ਬੀਤੇ ਹੋਏ ਸਮੇਂ ਨੂੰ ਕੋਸਦਾ ਰਹਿੰਦਾ ਹੈ, ਆਉਣ ਵਾਲੇ ਸਮੇਂ ਦੇ ਪ੍ਰਤੀ ਫਿਕਰਮੰਦ ਰਹਿੰਦਾ ਹੈ। ਪਰ ਧਰਮ ਦੀ ਦੁਨੀਆ ਦਾ ਇਹ ਪਾਠ ਨਹੀਂ ਹੈ ਭਾਈ। ਧਰਮ ਦੀ ਦੁਨੀਆ ਦੇ ਦੋ ਸ਼ਿੰਗਾਰ ਨੇ, ਪਹਿਲਾ ਹੈ ਸਹਿਜ, ਦੂਸਰਾ ਹੈ ਸ਼ੁਕਰ। ਆਉਣ ਵਾਲੇ ਸਮੇਂ ਪ੍ਰਤੀ ਹਮੇਸ਼ਾ ਸਹਿਜ ਵਿੱਚ ਰਹਿਣਾ, ਜੋ ਵਾਹਿਗੁਰੂ ਕਰੇਗਾ ਚੰਗਾ ਹੀ ਕਰੇਗਾ, ਜੋ ਵਾਹਿਗੁਰੂ ਕਰਦਾ ਹੈ ਉਹ ਚੰਗਾ ਹੀ ਕਰਦਾ ਹੈ। ਔਰ ਬੀਤੇ ਸਮੇਂ ਦੇ ਪ੍ਰਤੀ ਹਮੇਸ਼ਾ ਕਿ ਵਾਹਿਗੁਰੂ ਤੂੰ ਬੜੀ ਕਿਰਪਾ ਕੀਤੀ, ਸ਼ਾਇਦ ਮੈਂ ਇਸ ਲਾਇਕ ਨਹੀਂ ਸਾਂ, ਜੇ ਦੀਨ ਦੁਨੀਆ ਦਾ ਪਾਤਸ਼ਾਹ ਇਹ ਬਚਨ ਕਵੇ ਕਿ ਆਪੇ ਯੋਗ ਕੀਤੋ ਹੀ ਅੰਮ੍ਰਿਤ ਸਰੋਵਰ ਦੀ ਸੇਵਾ ਮੁਕੰਮਲ ਹੋ ਗਈ, ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਇਹ ਸੁੰਦਰ ਅਸਥਾਨ ਰਚਿਆ ਗਿਆ, ਇੱਥੇ ਰੱਬੀ ਸਿਫਤ ਸਲਾਹ ਦੀ ਮਰਿਆਦਾ ਜਿਹੜੀ ਸੀ ਉਹ ਨਿਯਮਤ ਹੋ ਗਈ, ਜਿਹਦੇ ਲਈ ਅੱਜ ਤੱਕ ਅਸੀਂ ਇਸ ਗੱਲ ਨੂੰ ਸਾਰਿਆਂ ਦੇ ਸਾਹਮਣੇ ਕਹਿੰਦੇ ਹਾਂ। ਜਦੋਂ ਵੀ ਕੋਈ ਪੁੱਛਦਾ ਕਿ ਆਮ ਜਾਂ ਇਤਿਹਾਸਕ ਬਾਕੀ ਗੁਰਦੁਆਰਾ ਸਾਹਿਬਾਨਾਂ ਨਾਲੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਅੰਤਰ ਕਿਉਂ ਹੈ, ਤਾਂ ਅਸੀਂ ਇੱਕੋ ਗੱਲ ਕਹਿੰਦੇ ਹਾਂ ਕਿ ਉਹ ਵਿਧੀ ਵਿਧਾਨ ਹੈ ਜਿਹੜਾ ਸਤਿਗੁਰਾਂ ਨੇ ਆਪ ਨਿਯਮਤ ਕੀਤਾ ਸੀ। ਫਿਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸੰਪਾਦਨਾ ਵੀ ਹੋ ਗਈ। ਇੰਨੇ ਵੱਡੇ ਕਾਰਜ ਹੋ ਗਏ, ਔਰ ਫਿਰ ਸਤਿਗੁਰੂ ਜੀ ਇਹ ਸ਼ਬਦ ਉਚਾਰਦੇ ਨੇ ਕਿ ਤੇਰਾ ਕੀਤਾ ਜਾਤੋ ਨਾਹੀਂ, ਪਰਮਾਤਮਾ ਮੈਂ ਤਾਂ ਨਹੀਂ ਜਾਣ ਸਕਿਆ, ਆਪੇ ਯੋਗ ਕੀਤੋ ਹੀ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓ ਹੀ। ਵੇਖੋ ਐਸਾ ਕੋਈ ਉਪਦੇਸ਼ ਨਹੀਂ ਹੈ ਜਿਹੜਾ ਸਤਿਗੁਰਾਂ ਨੇ ਆਪ 239 ਸਾਲਾਂ ਦੇ ਵਿੱਚ ਸਾਡੇ ਸਾਹਮਣੇ ਸਾਨੂੰ ਕਮਾ ਕੇ ਨਾ ਵਿਖਾਇਆ ਹੋਵੇ। ਮੈਂ ਹਮੇਸ਼ਾ ਬੇਨਤੀ ਕਰਦਾ, ਜੇ ਹੁਕਮ ਦੀ ਪਰਿਭਾਸ਼ਾ ਸਿੱਖਣੀ ਹੈ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਕੋਲੋਂ ਜਾ ਕੇ ਸਿੱਖੋ ਭਾਈ। ਜੇ ਸੇਵਾ ਸਿੱਖਣੀ ਹੈ ਤਾਂ ਗੁਰੂ ਅਮਰਦਾਸ ਜੀ ਤੋਂ ਸਿੱਖ ਲਓ, ਉਮਰ ਵੀ ਵੱਡੀ ਹੈ, ਰਿਸ਼ਤੇ ਦਾ ਪੱਖ ਵੀ ਵੱਡਾ ਹੈ। ਔਰ ਫਿਰ ਕੋਈ ਦਾਵਾ ਨਹੀਂ ਹੈ, ਜੇ ਰਿਸ਼ਤੇਦਾਰੀ ਦਾ ਪੱਖ ਜਾਣਨਾ ਹੈ ਨਿਭਾਉਣਾ ਹੈ ਤਾਂ ਗੁਰੂ ਰਾਮਦਾਸ ਜੀ ਤੋਂ ਸਿੱਖ ਲਓ ਭਾਈ। ਜੇ ਭਾਣੇ ਦੀ ਪਰਿਭਾਸ਼ਾ ਸਿੱਖਣੀ ਤਾਂ ਗੁਰੂ ਅਰਜਨ ਸਾਹਿਬ ਕੋਲੋਂ, ਬੋਲਣ ਨਾਲ ਤਾਂ ਨਹੀਂ ਨਾ ਕਿ ਆਪਾਂ ਕਹੀਏ ਜੀ ਚਲੋ ਰੱਬ ਦਾ ਭਾਣਾ ਹੈ। ਇੰਨੇ ਸ਼ੁਭ ਕਰਮ ਕਰਨ ਵਾਲੇ ਸਤਿਗੁਰੂ ਤਤੀ ਤਵੀ 'ਤੇ ਬੈਠ ਕੇ ਵੀ ਸਾਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਭਾਈ ਤੇਰਾ ਕੀ ਆ ਮਿੱਠਾ ਲੱਗ ਹੈ। ਹੁਣ ਜਿਹੜਾ ਮੇਰੇ ਵਰਗਾ ਆ ਕੇ ਗੁਰਦੁਆਰੇ ਸ਼ਿਕਵੇ ਕਰੇ ਨਹੋਰੇ ਦਵੇ ਰੱਬ ਨੂੰ, ਉਹਨੂੰ ਪੁੱਛੋ ਵੀ ਤੈਨੂੰ ਕਿਹੜੀ ਤੱਤੀ ਤਵੀ 'ਤੇ ਸਤਿਗੁਰਾਂ ਨੇ ਬਿਠਾਇਆ ਭਾਈ, ਕਿਹੜਾ ਤੇਰੇ ਸਿਰ ਵਿੱਚ ਇੰਨਾ ਤੱਤਾ ਰੇਤਾ ਪੈ ਗਿਆ ਬਈ ਤੂੰ ਆ ਕੇ ਰੋਜ਼ ਉਲਾਮੇ ਦਿੰਦਾ। ਅੱਜ ਦਾ ਸ਼ਬਦ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਉਹ ਆਪ ਕਹਿੰਦੇ ਨੇ, ਕਹਿੰਦੇ ਉਲਾਹਣੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਮੈਂ ਕੋਈ ਉਲਾਮਾ ਦਿੱਤਾ ਹੀ ਨਹੀਂ, ਮੈਂ ਤਾਂ ਨਹੀਂ ਆਖਿਆ ਕਿ ਪ੍ਰਮਾਤਮਾ ਤੂੰ ਇੰਜ ਮੇਰੇ ਨਾਲ ਕਿਉਂ ਕੀਤਾ, ਮੈਂ ਤੇਰਾ ਹਰਿਮੰਦਰ ਬਣਾਇਆ, ਮੈਂ ਤੇਰਾ ਅੰਮ੍ਰਿਤ ਸਰੋਵਰ ਸੰਪੂਰਨ ਕਰਵਾਇਆ, ਮੈਂ ਤੇਰੀ ਰੱਬੀ ਸਿਫਤ ਸਲਾਹ ਦੀ ਮਰਿਆਦਾ ਨਿਯਮਤ ਕੀਤੀ, ਮੈਂ ਤੇਰਾ ਪੋਥੀ ਪਰਮੇਸ਼ਰ ਕਾ ਥਾਨ ਸੰਪਾਦਿਤ ਕੀਤਾ, ਅਤੇ ਅਜੇ 2 ਸਾਲ ਨਹੀਂ ਹੋਏ ਅਤੇ ਤੂੰ ਮੈਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ। ਹੁਣ ਇੱਕ ਗੱਲ ਸਾਨੂੰ ਸਮਝ ਆ ਗਈ ਵੀ ਅਸੀਂ ਸਤਿਗੁਰੂ ਕੋਲ ਜਾਣਾ ਹੈ। ਮੈਂ ਤਾਂ ਹਮੇਸ਼ਾ ਜਦੋਂ ਵੀ ਸਮਾਂ ਬਣੇ ਇੱਕ ਬੇਨਤੀ ਕਰਨ ਦੀ ਕੋਸ਼ਿਸ਼ ਕਰਦਾ ਕਿ ਅੱਜ ਸਭ ਤੋਂ ਵੱਡੀ ਲੋੜ ਜਿਹੜੀ ਹੈ ਸਿੱਖ ਕੌਮ ਨੂੰ, ਸਿੱਖ ਪੰਥ ਨੂੰ, ਸਿੱਖ ਜਗਤ ਨੂੰ, ਸਿੱਖ ਧਰਮ ਦੇ ਉਨਿਆਈਆਂ ਨੂੰ, ਉਹ ਇਸ ਗੱਲ ਦੀ ਹੈ ਕਿ ਗੁਰਮੁਖ ਬੈਸੋ ਸਫਾ ਵਿਛਾਏ। ਅਸੀਂ ਗੁਰੂ ਕੋਲ ਆ ਕੇ ਬੈਠਣਾ ਸਿੱਖੀਏ, ਸੰਗਤ ਵਿੱਚ ਬੈਠ ਕੇ ਇੱਕ ਇੱਕ ਜਿਹੜਾ ਸ਼ਬਦ ਹੈ ਉਹਦੀ ਸਪਸ਼ਟਤਾ ਜਿਹੜੀ ਹੈ ਆਪਣੇ ਜੀਵਨ ਵਿੱਚ ਪ੍ਰਾਪਤ ਕਰੀਏ ਵੀ ਸਤਿਗੁਰੂ ਕਹਿੰਦੇ ਕਿਸ ਨੂੰ ਨੇ। ਮੈਂ ਤਾਂ ਹਮੇਸ਼ਾ ਇੱਥੋਂ ਬੈਠ ਕੇ ਵੀ ਸ਼ੁਕਰ ਕਰਦਾ ਵੀ ਸੱਚੇ ਪਾਤਸ਼ਾਹ ਤੂੰ ਸਾਨੂੰ ਇੱਦਾਂ ਦੇ ਸਤਿਗੁਰੂ ਦਿੱਤੇ ਨੇ ਜਿਨ੍ਹਾਂ ਨੇ ਗੜ੍ਹ ਬਗਦਾਦ ਨਵਾਏ ਕੈ ਮੱਕਾ ਕਾਬਾ ਆਣ ਨਵਾਇਆ, ਪਰ ਲੋਕਾਂ ਨੂੰ ਇਹੋ ਜਿਹੇ ਵੀ ਮਿਲੇ ਨੇ ਜਿਹੜੇ ਸਵੇਰੇ ਸ਼ਾਮ ਕਚਹਿਰੀ ਵਿੱਚ ਖਲੋਤੇ ਹੁੰਦੇ ਨੇ। ਸਾਨੂੰ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਿਲੇ ਨੇ ਜਿਹੜੇ ਸਾਰਿਆਂ ਤੋਂ ਵੱਡੇ ਨੇ ਔਰ ਵਾਹਿਦ ਦੁਨੀਆ ਦਾ ਇੱਕ ਪੈਗੰਬਰ ਹੋਇਆ ਜਿਹਦੇ ਪ੍ਰਤੀ 2 ਆਸਥਾ ਰੱਖਣ ਵਾਲੇ ਲੋਕ ਜਿਹੜੇ ਨੇ ਉਹ ਝਗੜਾ ਕਰਦੇ ਨੇ। ਅੱਜ ਬੜੇ ਬੜੇ ਸੋਹਣੇ ਫਿਕਰੇ ਬਣ ਬਣ ਕੇ ਸਾਡੇ ਸਾਹਮਣੇ ਆਉਂਦੇ ਨੇ, ਕਹਿੰਦੇ ਇੱਕ ਮਾਂ 10 ਬੱਚੇ ਪਾਲ ਸਕਦੀ ਹੈ ਪਰ 10 ਬੱਚੇ ਇੱਕ ਮਾਂ ਨਹੀਂ ਪਾਲ ਸਕਦੀ। ਜਦੋਂ ਬੱਚਿਆਂ ਦੀ ਵਾਰੀ ਆਉਂਦੀ ਹੈ ਤਾਂ ਮਾਂ ਬੇਘਰ ਹੋਈ ਹੁੰਦੀ ਹੈ। ਅੱਜ ਇੱਕ ਪਿਤਾ ਜਿਹੜਾ ਉਹ ਕਿੰਨੇ ਪੁੱਤਰਾਂ ਦੀ ਪਰਵਰਿਸ਼ ਕਰਦਾ ਪਰ ਜਦੋਂ ਪੁੱਤਰਾਂ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਬਾਪੂ ਫੁੱਟਬਾਲ ਬਣਿਆ ਹੁੰਦਾ, ਕੋਈ ਇੱਧਰੋਂ ਕਿੱਕ ਮਾਰਦਾ, ਕੋਈ ਇੱਧਰੋਂ ਕਿੱਕ ਮਾਰਦਾ। ਪਰ ਕਿੰਨੀ ਵੱਡੀ ਗੱਲ ਧਰਮ ਦੀ ਦੁਨੀਆ ਦੀ ਹੈ ਕਿ 2 ਆਸਥਾ ਰੱਖਣ ਵਾਲੇ ਜਿਹੜੇ ਉਸ ਵਕਤ ਦੇ ਲੋਕ ਨੇ ਉਹ ਇਸ ਗੱਲ ਦਾ ਬਹਿਸ ਮੁਬਾਸਾ ਕਰਦੇ ਨੇ। ਕੋਈ ਕਹਿੰਦਾ ਕਿ ਨਾਨਕ ਸਾਡਾ ਪੀਰ ਹੈ, ਦੂਜਾ ਕਹਿੰਦਾ ਨਹੀਂ ਉਹ ਤਾਂ ਸਾਡਾ ਗੁਰੂ ਹੈ, ਜਿਨ੍ਹਾਂ ਦਾ ਰਾਮ ਆਪਣਾ ਹੈ ਉਹਨਾਂ ਦਾ ਅੱਲਾ ਬਗਾਨਾ ਹੈ, ਜਿਨ੍ਹਾਂ ਦਾ ਅੱਲਾ ਆਪਣਾ ਹੈ ਉਹਨਾਂ ਦਾ ਰਾਮ ਬਗਾਨਾ ਹੈ। ਪਰ ਗੁਰੂ ਨਾਨਕ ਸ਼ਬਦ ਹੈ। ਮੈਂ ਇੱਕ ਗੱਲ ਆਪ ਜੀ ਨਾਲ ਜ਼ਰੂਰ ਸਾਂਝੀ ਕਰਕੇ ਜਾਣੀ ਹੈ, ਜਿਹੋ ਜਿਹਾ ਸਤਿਗੁਰੂ ਸਾਨੂੰ ਮਿਲਿਆ ਸੰਸਾਰ ਵਿੱਚ ਕਿਸੇ ਕੋਲ ਨਹੀਂ ਹੈ। ਅਕਬਰ ਵਰਗਾ ਬਾਦਸ਼ਾਹ ਕਵੇ ਕਿ ਜਦੋਂ ਮੈਨੂੰ ਸਪੁਰਦੇ ਖਾਕ ਕਰਨਾ ਹੈ ਤੁਸਾਂ ਨੇ
ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਲਿਖਿਆ, ਉਹਦੇ ਕੋਲ ਬੜੀਆਂ ਸ਼ਿਕਾਇਤਾਂ ਗਈਆਂ। ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਇਸ ਬਾਣੀ ਦੀਆਂ ਜਿਹੜੀਆਂ ਉਸ ਵਕਤ ਪੋਥੀਆਂ ਮੌਜੂਦ ਸਨ ਉਹ ਦੇ ਕੇ ਖੁਦ ਭਾਈ ਜੇਠਾ ਜੀ ਨੂੰ ਘੱਲਿਆ, ਨਾਲ ਸਿੱਖਾਂ ਨੂੰ ਘੱਲਿਆ, ਜਦੋਂ ਉਹਨਾਂ ਨੂੰ ਉਹਦੇ ਵਿੱਚੋਂ ਇਹ ਰੱਬੀ ਬਾਣੀ ਦੇ ਸ਼ਬਦ ਪੜ੍ਹ ਪੜ੍ਹ ਕੇ ਸੁਣਾਏ ਗਏ, ਅਤੇ ਉਸ ਵੇਲੇ ਉਹਨੇ ਆਪਣੀ ਆਸਥਾ ਪ੍ਰਗਟਾਈ ਸੀ ਕਿ ਜਿਹੜੀ ਮੇਰੀ ਕਬਰ ਹੋਵੇ ਨਾ ਉਹਦਾ ਸਿਰ ਉਸ ਪਾਸੇ ਕਰਿਓ ਜਿਸ ਪਾਸੇ ਇਸ ਬਾਣੀ ਦਾ ਗ੍ਰੰਥ ਹੋਵੇਗਾ। ਡਾਕਟਰ ਰਾਧਾ ਕ੍ਰਿਸ਼ਨਨ ਵਰਗੇ ਹਿੰਦੁਸਤਾਨ ਦੇ ਜਿਹੜੇ ਰਾਸ਼ਟਰਪਤੀ ਹੋ ਚੁੱਕੇ ਨੇ ਉਹ ਕਹਿਣ ਕਿ ਵਾਹਿਦ ਸੰਸਾਰ ਦਾ ਇੱਕੋ ਹੀ ਗ੍ਰੰਥ ਹੈ ਜਿਹੜਾ ਸਮੁੱਚੇ ਸੰਸਾਰ ਨੂੰ ਆਪਣੇ ਕਲਾਵੇ ਵਿੱਚ ਲੈ ਸਕਦਾ ਹੈ, ਸਾਰੇ ਸੰਸਾਰ ਦੀ ਰਹਿਬਰੀ ਕਰ ਸਕਦਾ ਹੈ। ਅੱਜ ਇਹੋ ਜਿਹਾ ਸਤਿਗੁਰੂ, ਔਰ ਤੁਸੀਂ ਹੈਰਾਨ ਹੋਵੋਗੇ ਜਿਹੜੇ ਲੋਕ ਅੱਜ ਆਪਣੀ ਆਪਣੀ ਥਾਂ 'ਤੇ, ਸਾਨੂੰ ਤਾਂ ਇੱਦਾਂ ਹੀ ਲੱਗਦਾ ਹੈ ਨਾ, ਉੱਦਾਂ ਹੀ ਕਹਿੰਦੇ ਹੁੰਦੇ ਸੀ ਪੁੱਤਰ ਆਪਣੀ ਅਕਲ ਅਤੇ ਦੂਜੇ ਦਾ ਪੈਸਾ ਹਮੇਸ਼ਾ ਬੰਦੇ ਨੂੰ ਵੱਡਾ ਲੱਗਦਾ ਹੈ। ਅੱਜ ਸਾਨੂੰ ਵੀ ਇੱਦਾਂ ਹੀ ਲੱਗਦਾ, ਸਾਨੂੰ ਲੱਗਦਾ ਵੀ ਸਾਰੇ ਨੁਕ ਸਾਡੇ ਧਰਮ 'ਚ ਹੀ ਨੇ, ਬਾਕੀ ਧਰਮ ਤਾਂ ਬੜੇ ਚੜ੍ਹਦੀ ਕਲਾ 'ਚ ਨੇ। ਪਰ ਜਦੋਂ ਤੁਸੀਂ ਸਭ ਦੇ ਨੇੜੇ ਜਾਓਗੇ ਇਦਾਂ ਦਾ ਸਮਾਂ ਸਾਰਿਆਂ ਦੇ ਅੱਗੇ ਸਾਹਮਣੇ, ਸਭ ਦੇ ਸਾਹਮਣੇ ਖਲੋਤਾ ਹੋਇਆ, ਧਰਮੀ ਮਨਾਰਟੀ ਵਿੱਚ ਨੇ, ਅਧਰਮੀ ਮਜੋਰਟੀ ਵਿੱਚ ਨੇ, ਸਭ ਥਾਵਾਂ 'ਤੇ ਇਹੀ ਹਾਲ ਹੈ। ਪਰ ਮੈਂ ਪਿੰਡਾਂ ਦੇ ਵਿੱਚ ਰਹਿ ਕੇ ਵੇਖਿਆ ਵੀ ਜਿਹੜਾ ਮਾੜੇ ਤੋਂ ਮਾੜਾ ਪਿੰਡ ਦਾ ਬੰਦਾ ਹੁੰਦਾ ਸੀ ਨਾ, ਮਾੜੇ ਤੋਂ ਮਾੜਾ, ਸ਼ਾਇਦ ਉਹਦੇ ਲਈ ਮੈਂ ਇੱਥੇ ਕੋਈ ਸ਼ਬਦ ਬੋਲਾਂ ਕਿ ਉਹਨੂੰ ਆਪਾਂ ਕੀ ਕਹਿੰਦੇ ਹਾਂ, ਸ਼ਾਇਦ ਉਹ ਯੋਗ ਨਹੀਂ ਹੋਏਗਾ। ਪਰ ਇਹੋ ਜਿਹੇ ਮਨੁੱਖ ਨੂੰ ਵੀ ਜੇ ਕਿਹਾ ਜਾਂਦਾ ਸੀ ਨਾ ਵੀ ਤੂੰ ਗੁਰਦੁਆਰੇ ਵੜ, ਇਸ ਗੱਲ ਦੇ ਪ੍ਰਤੀ ਉਹ ਕਹਿੰਦਾ ਸੀ ਵੀ ਬੰਦਾ ਮਾਰ ਦਿਆਂਗਾ, ਗੁਰਦੁਆਰੇ ਨਹੀਂ ਵੜਾਂਗਾ। ਅੱਜ ਕੀ ਨਜ਼ਰ ਲੱਗ ਗਈ ਸਾਨੂੰ ਕਿ ਮਨੁੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲੱਗਿਆ ਮਿੰਟ ਮਾਰਦਾ, ਕਿਤੇ ਇਹਦੇ ਅਦਬ ਸਨਮਾਨ ਦੇ ਘਟਾਉਣ ਵਿੱਚ ਕਿਤੇ ਅਸੀਂ ਜ਼ਿੰਮੇਵਾਰ ਤਾਂ ਨਹੀਂ ਆ ਗਏ। ਹੋ ਸਕਦਾ ਕਿਸੇ ਨੂੰ ਮੇਰੇ ਨਾਲ ਗਿਲਾ ਹੋਵੇ, ਕਿਸੇ ਨੂੰ ਦੂਜੇ ਨਾਲ ਹੋਵੇ, ਕਿਸੇ ਨੂੰ ਤੀਜੇ ਨਾਲ ਹੋਵੇ, ਕਿ ਪਿੰਡਾਂ ਦੇ ਵਿੱਚ ਬੇਇਤਫਾਕੀਆਂ ਨਹੀਂ ਹੁੰਦੀਆਂ ਸੀ, ਬੜੀਆਂ ਹੁੰਦੀਆਂ ਸੀ। ਸ਼ਰਾਬ ਪੀ ਕੇ ਲੋਕ ਲੋਕਾਂ ਦੀ ਕੰਧ 'ਤੇ ਚੜ੍ਹ ਜਾਂਦੇ ਸੀ, ਕੋਠਿਆਂ 'ਤੇ ਚੜ੍ਹ ਜਾਂਦੇ ਸੀ, ਅਗਲੇ ਦੇ ਘਰ ਜਾਂ ਛਾਲ ਮਾਰ ਕੇ ਕਤਲੋ ਗਾਰਤ ਕਰ ਦਿੰਦੇ ਸੀ। ਪਰ ਕਿਸੇ ਬੰਦੇ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਗੁਰਦੁਆਰੇ ਵਾਲੇ ਪਾਸੇ ਨੂੰ ਤੁਰ ਜਾਏ। ਇੱਕ ਅਦਬ ਸੀ, ਇੱਕ ਸਨਮਾਨ ਸੀ। ਧਰਮ ਦੇ ਪ੍ਰਤੀ, ਸਤਿਗੁਰੂ ਦੇ ਸ਼ਬਦ ਦੇ ਪ੍ਰਤੀ ਅੱਜ ਉਹ ਲੋਕ ਜਦੋਂ ਵੀ ਤੁਹਾਡੇ ਨਾਲ ਤਰਕ ਕਰਨਗੇ ਇੱਕੋ ਗੱਲ ਕਹਿਣਗੇ ਕਿ ਇਹ ਜਿਹੜਾ ਗ੍ਰੰਥ ਹੈ ਇਹ ਤੁਹਾਡਾ ਸਤਿਗੁਰੂ ਕਿਵੇਂ ਹੋ ਸਕਦਾ ਹੈ। ਅਸੀਂ ਵੀ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਾਂ, ਪਰ ਇਹ ਬਹੁਤ ਲੰਬਾ ਵਿਸ਼ਾ ਹੈ। ਸਾਨੂੰ ਸਤਿਗੁਰੂ ਨੇ ਜਦੋਂ ਮਾਰਗ ਦਰਸ਼ਨ ਬਖਸ਼ੇ ਹੈ, ਸਾਨੂੰ ਗੁਰੂ ਸ਼ਬਦ ਦਿੱਤਾ, ਸਾਨੂੰ ਬਾਣੀ ਨਾਲ ਜੋੜਿਆ, ਸਾਨੂੰ ਗ੍ਰੰਥ ਨਾਲ ਜੋੜਿਆ। ਅਗਰ ਮੈਂ ਆਪ ਜੀ ਨਾਲ ਵਿਸਥਾਰ ਵਿੱਚ ਜਾਵਾਂ ਤਾਂ ਇਸ ਗੱਲ ਵਿੱਚ ਕੋਈ ਅਤਕਥਨੀ ਸਾਬਤ ਨਹੀਂ ਹੋਏਗੀ कि कदों गुरु नानक साहब महाराज ने यह बाणी उचारनी शुरू की, बाणी संभालनी शुरू की, जिहड़ियां पोथियां बाबा मोहन जी पासों गुरु अर्जन साहब लैके आउंदे ने, ये उस गल का प्रमाण है। ये उस गल तो इस तो वड़ा होर सानू कोई एविडेंस सबूत नहीं चाहिए। कदों गुरु अमरदास महाराज ने श्री हरिमंदर साहब जी के अस्थान की जगह मुल खरीदन की गल, गुरु रामदास महाराज ने इत्थे नगर की मोड़ी गड्ढन की गल, इत्थे सेवा का टक लाउण की गल, फिर गुरु अर्जन देव पिता महाराज का इनू संपूर्ण करवाना, तो फिर ये गुरु ग्रंथ साहब जी का प्रकाश कर देना, इदा नहीं लगता जिदे बहुत वड्डा एक मास्टर प्लान सीगा। एक विधि विधिवत एक गल चल रही सी कि अगर ये बाणी संग्रह की जा रही तो यह करना की है, जे गुरु अमरदास महाराज वालों जगह मुल खरीदी जा रही तो उसका करना की है। गुरु अर्जन साहब महाराज ने साबित कर दिता, भाई ये पोथी परमेशर के थान का प्रकाश करना है। और इस तो वड्डी की उदाहरण हो सकती, जिथे खुद बैठते सी उत्थे प्रकाश कर दिता, जिथे खुद सौंदे सी उत्थे सुखासन कर दिता। वो जिहड़ा चवर उन्हां दे सीस ते झुलदा सी वो अपने हाथ विच लै के इस ग्रंथ साहब से चलाना शुरू कर दिता। हुण इह गल इत्थे तक सीमित नहीं है, फिर अगे गल चलती है। कोई बाणी दे अक्षर बदलदा है, उसनू पुत्र होण दे बावजूद त्याग दिता जांदा है। कोई इस बाणी नू गलत पढ़दा है, उहनू ताड़ना करवाई जांदी है। इत्थे बस नहीं, इस बाणी दे प्रति जे कोई शुद्ध पाठ करदा है ते सतगुरु जी उसनू अपना सिंघासन देण वास्ते तैयार हुंदे ने। गुरु हरगोबिंद साहब ताड़ना कौन कराउंदे ने? गुरु कलगीधर पातशाह। अपने पुत्र नू कौन त्यागदे ने? गुरु हरराय साहब महाराज। फिर इदां नहीं लगदा कि नदेड़ दी धरती ते जिहड़ी सब तो वड्डी घटना वापरदी है कि रहिंदी दुनिया तक रहबरी करन वास्ते इसे ग्रंथ नू मत्था टेक दिता जांदा है? कि ये मास्टर प्लान नहीं है दस गुरु साहबाना का? इं लगता कि गुरु नानक देव महाराज तो लैके गुरु कलगीधर पिता महाराज तक उन्होंने 239 साल की जिहड़ी एक जोत और जुगत विच यात्रा की है, वह केवल तो केवल सानू गुरु ग्रंथ साहब जी के लड़ लाने वास्ते सी। असी फिर संदेह विच आ जाने हैं, पढ़ी जाने हैं, आग्या पई अकाल की तबे चलायो पंथ, सब सिखन को हुक्म है गुरु मान्यो, ग्रंथ गुरु ग्रंथ जी मान्यो, प्रगट गुरा की दे जो प्रभ को मिलबो चहे, खोज शब्द में लै। पर इत कोई रब का मुतलैशी ये गल्ला अगलियां करेगा ना। मैं फिर बेनती करा, आओ उत्थे वापस पहुंच जाइए कि गुरु ग्रंथ साहब जी दे अदब दे प्रति संसार झुक जाए। सानू लगता है शायद असी पहरे ला के, शायद असी अपनी कोई सेवादारी दा रूप खड़ा करके असी इस नू रोक सकते हैं। नहीं भाई, आओ वो जिहड़े बेअदब होए ने उन्हां विच अदब भरन की कोशिश करिए, उन्हां नू समझाइए कि इस तो वड्डा लोक परलोक दा सुखदाता कोई नहीं है, यही सतगुरु है। ਸ਼ਾਇਦ ਸਾਨੂੰ ਨਹੀਂ ਪਤਾ ਕਿ ਅੱਜ ਦੂਸਰੇ ਮਤਾਂ ਦੇ ਵਿੱਚ ਕਿਤਨੇ ਉਹਨਾਂ ਧਰਮਾਂ ਦੇ ਜਿਹੜੇ ਆਗੂ ਨੇ ਉਹ ਪੰਜਾਬੀ ਵੀ ਬੋਲਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਦੀਆਂ ਮਹਾਰਾਜ ਦੀਆਂ ਬਾਣੀ ਦੀਆਂ ਉਦਾਹਰਨਾਂ ਵੀ ਦਿੰਦੇ ਨੇ। ਸ਼੍ਰੋਮਣੀ ਭਗਤ ਭਗਤ ਧੰਨਾ ਜੀ ਦੇ ਪਵਿੱਤਰ ਜਨਮ ਅਸਥਾਨ 'ਤੇ ਉਹਨਾਂ ਦੀ 600 ਸਾਲਾ ਜਨਮ ਸ਼ਤਾਬਦੀ 'ਤੇ ਜਾ ਕੇ ਦਾਸ ਨੇ ਖੁਦ ਵੇਖਿਆ ਹੈ, ਲੱਖਾਂ ਲੋਕ ਉਹਨਾਂ ਦੇ ਫਾਲੋਅਰ ਨੇ। ਅੱਜ ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਜਿਸ ਭਗਤ ਜੀ ਨੂੰ ਤੁਸੀਂ ਮੰਨਦੇ ਹੋ ਆਓ ਤੁਹਾਨੂੰ ਦੱਸੀਏ, ਉਹ ਤਾਂ ਹਰਿਮੰਦਰ ਸਾਹਿਬ 'ਚ ਬੈਠੇ ਹੋਏ ਨੇ। ਭਗਤ ਨਾਮਦੇਵ ਜੀ ਨੂੰ ਮੰਨਣ ਵਾਸਤੇ ਮੇਰੇ ਖਿਆਲ 'ਚ ਸਾਲ ਡੇਢ ਸਾਲ ਹੀ ਹੋਇਆ, ਪੂਰੀ ਮਹਾਰਾਸ਼ਟਰ ਦੀ ਸਰਕਾਰ ਇੱਥੇ ਆਈ ਸੀ ਘੁਮਾਣ। ਅੱਜ ਉਹਨਾਂ ਨੂੰ ਜੇ ਅਸੀਂ ਪਿੰਡ ਪਿੰਡ ਜਾ ਕੇ ਦੱਸ ਦਈਏ ਕਿ ਤੁਹਾਨੂੰ ਪਤਾ ਹੈ ਭਗਤ ਨਾਮਦੇਵ ਜੀ ਕਹਾਂ ਬੈਠੇ ਹੈ, ਅੱਜ ਜ਼ਰੂਰਤ ਇਸ ਗੱਲ ਦੀ ਹੈ। ਪਰ ਅਸੀਂ ਐਸਾ ਧਰਮ ਦਾ ਵਪਾਰੀਕਰਨ ਬਣਾਇਆ ਹੈ ਹੀ ਨਹੀਂ ਕੋਈ ਰੋਕਣ ਵਾਲਾ। ਨਵੀਂ ਤੋਂ ਨਵੀਂ ਖੋਜ ਹੋ ਰਹੀ ਹੈ, ਆਹ ਸ਼ਬਦ ਪੜੋਗੇ ਤਾਂ ਲੜਕਾ ਪੈਦਾ ਹੋਏਗਾ, ਆਹ ਸ਼ਬਦ ਪੜੋਗੇ ਤਾਂ ਆਹ ਹੋਏਗਾ, ਆਹ ਸ਼ਬਦ ਪੜੋਗੇ ਤਾਂ ਆਹ ਹੋਏਗਾ। ਮੈਂ ਰੋਜ਼ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੇ ਉਹ ਜਿਹੜੇ ਦੋ ਚਾਰ ਸ਼ਬਦਾਂ ਦੇ ਪੜ੍ਹਨ ਨਾਲ ਕੋਈ ਦੁੱਖ ਤਕਲੀਫ ਹੁੰਦੀ ਹੈ, ਆਪਾਂ ਉਹ ਉਹਨਾਂ ਦੇ ਪ੍ਰਤੀ ਕਿਉਂ ਨਹੀਂ ਸੁਚੇਤ ਹੁੰਦੇ? ਕੋਈ ਸ਼ਬਦ ਐਸਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ? ਜੇ ਧਰਮ ਦੀ ਦੁਨੀਆਂ ਦੇ ਵਿੱਚ ਕੋਈ ਐਸਾ ਉਪਦੇਸ਼ ਸਤਿਗੁਰਾਂ ਨੇ ਦਿੱਤਾ ਕਿ ਜੇ ਤੂੰ ਝਾੜੂ ਮਾਰੇਗਾ ਤੈਨੂੰ ਇਹ ਤਕਲੀਫ ਹੋਏਗੀ, ਤੂੰ ਲੰਗਰ ਪਕਾਵੇਂਗਾ ਇਹ ਹੋਏਗੀ, ਤੂੰ ਪੱਖਾ ਝੱਲੇਗਾ ਇਹ ਹੋਏਗੀ, ਤੂੰ ਸੱਚ ਬੋਲੇਗਾ ਇਹ ਹੋਏਗੀ, ਤੂੰ ਮੱਥਾ ਟੇਕੇਗਾ ਤੈਨੂੰ ਇਹ ਤਕਲੀਫ ਹੋਏਗੀ? ਸਗੋਂ ਸਮਝਾਇਆ ਕਰ ਡੰਡੌਤ ਪੁੰਨ ਵੱਡਾ ਹੈ, ਕਰ ਅੰਜਲੀ ਪੁੰਨ ਵੱਡਾ ਹੈ। ਸਗੋਂ ਇਹ ਉਪਦੇਸ਼ ਤੇ ਦਿੱਤਾ ਕਿ ਹਰ ਹਰ ਨਾਮ ਜਪੰਤੇ ਆ ਕੱਛ ਨਾ ਕਹੇ ਜਮ ਕਾਲ। ਇਹ ਸ਼ਬਦ ਤੇ ਰੋਜ਼ ਪੜ੍ਹਦੇ ਹਾਂ ਆਪਾਂ ਕਿ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਦੱਸੋ ਫਿਰ ਇਸ ਤੋਂ ਵੱਡੀ ਹੋਰ ਆਪਾਂ ਨੂੰ ਕਿਹੜੀ ਗੱਲ ਚਾਹੀਦੀ ਹੈ? ਪਰ ਲੋੜ ਸਿਰਫ ਇਸ ਗੱਲ ਦੀ ਹੈ। ਹਾਂਜੀ,
ਤੁਹਾਡੇ ਮਹੱਲਾ ਪੰਜਵਾਂ ਸਤਿਗੁਰ ਆਏ ਸ਼ਰਨ ਤੁਹਾਰੀ।
ਇਸ ਸ਼ਬਦ ਦਾ ਮੁੱਖ ਭਾਵ ਹੈ ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਹਾਂਜੀ,
ਮਿਲਾ ਸੁਖ ਨਾਮ ਹਰ ਸੋਭਾ ਚਿੰਤਾ ਲਾਹੀ ਹਮਾਰੀ।
ਮੈਨੂੰ ਸੁਖ ਬਖਸ਼ੋ, ਮੈਨੂੰ ਆਪਣਾ ਨਾਮ ਬਖਸ਼ੋ, ਇਹੀ ਮੇਰੇ ਵਾਸਤੇ ਸਭ ਤੋਂ ਵੱਡੀ ਸ਼ੁਭ ਹੈ। ਕਿ ਆਪ ਜੀ ਨੂੰ ਪਤਾ ਹੈ ਜਿਹਦੇ ਕੋਲ ਨਾਮ ਹੈ ਉਹਦੇ ਕੋਲ ਸਭ ਕੁਝ ਹੈ, ਜਿਹੜਾ ਨਾਮ ਤੋਂ ਵਿਹੂਣਾ ਹੈ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ, ਬੇਸੂਆ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਓ ਹੈ ਤਰਕਟੀ। ਨਾਮ ਬਿਨਾ ਜੋ ਪੈਰੇ ਖਾਏ, ਇਹ ਸਾਰੇ ਉਲਾਮੇ ਉਸੇ ਨੂੰ ਨੇ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿੰਨ ਮਾਤ ਕੀਜੈ ਹਰ ਬਾਂਝਾ, ਤਿੰਨ ਸੁਣੀ ਦੇ ਫਿਰੈ ਬਿੜ ਨਾਮ ਹੈ, ਓਏ ਖੱਪ ਖੱਪ ਮੂਹੇ ਕਰਾਂਝਾ। ਕਰਾ ਕਰਾ ਕੇ ਮਰਨ ਵਾਲੇ ਲੋਕ ਉਹੀ ਨੇ ਜਿਨ੍ਹਾਂ ਕੋਲ ਨਾਮ ਹੈ ਨਾ, ਸ਼ੋਭਾ ਵੀ ਉਹਨਾਂ ਕੋਲ ਹੈ, ਵਡਿਆਈ ਉਹਨਾਂ ਕੋਲ ਹੈ, ਕਾਰਜ ਉਹਨਾਂ ਦੇ ਹੁੰਦੇ ਨੇ ਜਿਨ ਜਿਨ ਨਾਮ 'ਤੇ ਆਇਆ। ਜਿਨੀ ਨਾਮ 'ਤੇ ਆਇਆ ਗਏ ਮਸ਼ਕਤ ਘਾਲ, ਨਾਨਕ 'ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਸਤਿਗੁਰੂ ਆਪਣੇ ਨਾਮ ਦੀ ਦਾਤ ਬਖਸ਼ ਤਾਂ ਕਿ ਮੇਰੇ ਜੀਵਨ ਦੀਆਂ ਚਿੰਤਾਵਾਂ ਮਿਟ ਜਾਣ, ਸਹਿਸੇ ਮਿਟ ਜਾਣ, ਮੇਰੇ ਜੀਵਨ ਦੇ ਫਿਕਰ ਮੁੱਕ ਜਾਣ। ਹਾਂਜੀ,
ਰਹਾਓ ਅਵਰੰਗ ਸੂਜੈ ਦੂਜੀ ਠਹਿਰ ਹਾਰ ਪਰਿਓ ਤਉ ਦੁਆਰੀ।
ਮੈਂ ਹਾਰ ਕੇ ਤੇ ਤੁਹਾਡੇ ਦਰ ਤੇ ਆਇਆ, ਮੈਨੂੰ ਕੋਈ ਦੂਜੀ ਥਾਂ ਨਜ਼ਰ ਨਹੀਂ ਆਉਂਦੀ। ਇਹਦੀਆਂ ਦੋ ਉਦਾਹਰਨਾਂ ਮੈਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ। ਪਹਿਲੀ ਕਿਰਪਾ ਰਾਮ ਪੰਡਿਤ ਦੀ ਹੈ। ਹੁਣ ਅਸੀਂ ਕਈ ਜਾਣਦੇ ਹਾਂ ਜੀ, ਹਿੰਦੂ ਕਸ਼ਮੀਰੀ ਪੰਡਿਤ ਆਏ, ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਦੀ ਖਾਤਰ ਆਪਣਾ ਬਲੀਦਾਨ ਦੇ ਦਿੱਤਾ। ਪਰ ਅਧੂਰੀ ਕਥਾ ਨਾ ਪੜ੍ਹੋ, ਪੂਰੀ ਕਥਾ ਪੜ੍ਹੋ। ਜਿਸ ਕਿਰਪਾ ਰਾਮ ਨੇ ਆ ਕੇ ਕਿਹਾ ਸੀ ਕਿ ਸਤਿਗੁਰੂ ਸਾਡੇ ਧਰਮ ਨੂੰ ਤੁਸੀਂ ਹੀ ਬਚਾ ਸਕਦੇ ਹੋ, ਉਹਨੇ ਇਹ ਵੀ ਦੱਸਿਆ ਸੀ ਵੀ ਸਾਨੂੰ ਅਮਰਨਾਥ ਦੀ ਗੁਫਾ ਵਿੱਚੋਂ ਆਕਾਸ਼ਵਾਣੀ ਹੋਈ ਹੈ ਕਿ ਜੇ ਤੁਸੀਂ ਆਪਣਾ ਧਰਮ ਬਚਾਉਣਾ ਹੈ ਤਾਂ ਗੁਰੂ ਨਾਨਕ ਦੀ ਸ਼ਰਨ ਚਲੇ ਜਾਓ। ਫਿਰ ਉਹਨੇ ਦੱਸਿਆ, ਕਹਿੰਦਾ ਮਹਾਰਾਜ ਕੋਈ ਠਾਕਰ ਦੁਆਰਾ ਨਹੀਂ ਛੱਡਿਆ, ਕੋਈ ਟਲ ਨਹੀਂ ਜਿਹੜਾ ਅਸੀਂ ਨਹੀਂ ਖੜਕਾਇਆ, ਕੋਈ ਆਰਤੀ ਨਹੀਂ ਜਿਹੜੀ ਅਸੀਂ ਨਹੀਂ ਕੀਤੀ, ਕੋਈ ਮੰਤਰ ਨਹੀਂ ਜਿਹੜਾ ਅਸੀਂ ਨਹੀਂ ਪੜ੍ਹਿਆ। ਹੁਣ ਆਏ ਹਾਂ ਤੇਰੇ ਕੋਲ। ਇੱਥੇ ਕੀ ਹੁੰਦਾ, ਇੱਥੇ 15-20 ਸਾਲ ਮਾਂ ਗੁਰਦੁਆਰੇ ਲਿਆਉਂਦੀ ਰਹਿੰਦੀ ਹੈ ਅਤੇ ਜਦੋਂ ਥੋੜ੍ਹਾ ਜਿਹਾ ਵੱਡਾ ਹੁੰਦਾ ਮੁੜ ਕੇ ਕਿਤੇ ਹੋਰ ਚਲੇ ਜਾਂਦਾ। ਔਰ ਆਪ ਜੀ ਨੂੰ ਪਤਾ ਹੋਣਾ ਚਾਹੀਦਾ ਕਿ ਜੇ ਕਿਰਪਾ ਰਾਮ ਦੀ ਬਾਂਹ ਗੁਰੂ ਤੇਗ ਬਹਾਦਰ ਨੇ ਪਕੜੀ ਹੈ ਤਾਂ ਆਪ ਜੀ ਨੂੰ ਪਤਾ ਹੋਣਾ ਚਾਹੀਦਾ ਕਿ ਕਿਰਪਾ ਰਾਮ ਨੇ ਪਹਿਲਾਂ ਚਰਨ ਪਾਉਣ ਲਈ, ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਅਤੇ ਫਿਰ ਭਾਈ ਕਿਰਪਾ ਸਿੰਘ ਬਣ ਕੇ ਚਮਕੌਰ ਦੀ ਗੜੀ ਵਿੱਚ ਆਪਣੀ ਸ਼ਹਾਦਤ ਦਿੱਤੀ। ਅਗਲਾ ਪਾਠ ਤਾਂ ਆਪਾਂ ਪੜ੍ਹਦੇ ਹੀ ਨਹੀਂ ਨਾ, ਉਹ ਸਾਡੇ ਕੰਮ ਦਾ ਨਹੀਂ ਹੈਗਾ। ਭਾਈ ਸੁਥਰੇ ਵਾਲੀ ਗੱਲ ਹੈ, ਕਹਿੰਦੇ ਜੀ ਅਗਲੀ ਪੰਗਤੀ ਪੜ੍ਹੋ, ਕਹਿੰਦਾ ਮਹਾਰਾਜ ਕਿਸੇ ਹੋਰ ਤੋਂ ਪੜ੍ਹਾ ਲਓ, ਕਿਤੇ ਲੈ ਲੈ ਮੁੱਕਰ ਪਾਹੇ, ਕਹਿੰਦਾ ਜੀ ਇਹ ਠੀਕ ਹੈ। ਅਗਲਾ ਮਹਾਰਾਜ ਕਹਿੰਦੇ ਪੜ੍ਹ, ਕਿਤੇ ਮੂਰਖ ਆਹੀ ਖਾਏ, ਕਹਿੰਦਾ ਮਹਾਰਾਜ ਸਾਰੀ ਬਾਣੀ ਮੈਂ ਇਕੱਲੇ ਨੇ ਪੜ੍ਹਨੀ ਹੈ। ਜੇ ਉਹ ਗੁਰੂ ਦੀ ਸ਼ਰਨ ਵਿੱਚ ਆਏ, ਉਹਨਾਂ ਨੇ ਕਿਹਾ ਕਿ ਸਤਿਗੁਰ ਆਇਓ ਸ਼ਰਨ ਤੁਹਾਰੀ, ਤੇ ਜਿੱਥੇ ਗੁਰੂ ਨੇ ਉਹਨਾਂ ਦੀ ਬਾਂਹ ਪਕੜੀ, ਉਹਨਾਂ ਦੀ ਖਾਤਰ ਚਾਂਦਨੀ ਦੇ ਚੌਂਕ ਵਿੱਚ ਜਾ ਕੇ ਆਪਣਾ ਬਲੀਦਾਨ ਦਿੱਤਾ ਹੈ, ਉੱਥੇ ਉਹ ਲੋਕ ਵੀ ਜਿਹੜੇ ਆਏ ਸਨ ਉਹ ਸਤਿਗੁਰੂ ਨੂੰ ਵਰਤ ਕੇ ਵਾਪਸ ਨਹੀਂ ਮੁੜੇ, ਉਹ ਅਸਲ ਵਿੱਚ ਆਏ ਹੀ ਸਤਿਗੁਰੂ ਦੇ ਦਰ 'ਤੇ ਸਨ। ਜਿੱਦਣ ਆਪਾਂ ਵੀ ਭਾਈ ਕਿਰਪਾ ਰਾਮ ਬਣ ਕੇ ਆਵਾਂਗੇ ਨਾ, ਸਾਡੀ ਵੀ ਗੁਰੂ ਤੇਗ ਬਹਾਦਰ ਬਾਂਹ ਪਕੜੇਗਾ। ਦੂਜਾ ਮੈਂ ਆਪ ਜੀ ਨੂੰ ਇੱਕ ਜਿਹੜਾ ਬਾਹਰੀ ਰੂਪ ਹੈ ਸ਼ਰਨ ਦਾ, ਮੈਂ ਉਹ ਜ਼ਰੂਰ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਪੋਲੀਟੀਕਲ ਅਸਾਇਲਮ ਜਿਹੜੀ ਹੈ ਉਹ ਕਨੇਡਾ, ਇੰਗਲੈਂਡ, ਅਮੈਰੀਕਾ ਜਾ ਕੇ ਲਈ ਹੈ, ਅਮੈਰੀਕਾ 'ਤੇ ਭਰਿਆ ਪਿਆ। ਅਤੇ ਆਪ ਜੀ ਨੂੰ ਪਤਾ ਉਹਦਾ ਤਰੀਕਾ ਕੀ ਹੈ, ਉਹਦਾ ਕੇਸ ਅਪਲਾਈ ਕਰਨ ਦਾ ਤਰੀਕਾ ਇਹ ਹੈ ਕਿ ਦੱਸਣਾ ਪੈਂਦਾ ਕਿ ਮੈਨੂੰ ਮੇਰੇ ਹੋਮ ਕੰਟਰੀ ਵਿੱਚ ਖਤਰਾ ਹੈ, ਜੇ ਮੈਂ ਵਾਪਸ ਚਲਾ ਗਿਆ, ਜੇ ਮੈਨੂੰ ਉੱਥੋਂ ਦੀ ਪੁਲਿਸ ਨੇ ਫੜ ਲਿਆ, ਉਹਨਾਂ ਨੇ ਮੈਨੂੰ ਮਾਰ ਦੇਣਾ, ਮੈਂ ਨਹੀਂ ਬਚਣਾ, ਮੈਂ ਬਰਬਾਦ ਹੋ ਜਾਵਾਂਗਾ। ਉਹ ਕਹਿੰਦੇ ਭਾਈ ਸਾਡੇ ਘਰ 'ਚ ਰਹਿ ਲੈ। ਸ਼ਾਇਦ ਅਗਲੀ ਗੱਲ ਵੀ ਮੈਂ ਆਪ ਜੀ ਨੂੰ ਦੱਸਣੀ ਚਾਹੁੰਦਾ, ਫਿਰ ਉਹ ਤੁਹਾਨੂੰ ਆਪਣਾ ਉਹ ਪਾਸਪੋਰਟ ਵੀ ਦੇਣਗੇ, ਪਰ ਫਿਰ ਤੁਸੀਂ ਕਾਨੂੰਨੀ ਤੌਰ 'ਤੇ ਆਪਣੇ ਹੋਮ ਕੰਟਰੀ 'ਚ ਵਾਪਸ ਨਹੀਂ ਜਾ ਸਕਦੇ। ਪਿੱਛੇ ਜੇ ਲੱਗੇ ਸੀ ਥੋੜ੍ਹਾ ਜਿਹਾ ਟਾਈਟ ਕਰਨ ਤਾਂ ਕਈ ਮੇਰੇ ਵਰਗਿਆਂ ਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਹ ਕਹਿੰਦੇ ਵੀ ਜੇ ਤੁਹਾਡੇ ਹੋਮ ਕੰਟਰੀ 'ਚ ਹੁਣ ਸਭ ਠੀਕ ਠਾਕ ਹੈ, ਤੁਸੀਂ ਜਾ ਸਕਦੇ ਹੋ, ਤਾਂ ਫਿਰ ਠੀਕ ਹੈ, ਸਾਡੀ ਸਿਟੀਜ਼ਨਸ਼ਿਪ ਵਾਪਸ ਕਰੋ, ਉੱਥੋਂ ਦੀ ਲੈ ਲਓ ਜਾ ਕੇ। ਆਈਏ ਗੁਰੂ ਕੋਲ ਅਤੇ ਕਹੀਏ ਸਤਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ, ਤੇਰੀ ਸਤਿਗੁਰੂ ਕੋਲੋਂ ਪਾਸਪੋਰਟ ਲੈਣਾ ਹੈ, ਸਤਿਗੁਰੂ ਕੋਲੋਂ ਸ਼ਰਨ ਲੈਣੀ ਹੈ, ਤੁਸੀਂ ਸਾਰੇ ਇੱਕ ਸ਼ਹਿਰੀ ਵਾਲੇ ਅਧਿਕਾਰ ਲੈਣੇ ਨੇ, ਫਿਰ ਇੱਕ ਚੇਤਾ ਰੱਖਣਾ ਮੁੜ ਕੇ ਮੜੀ ਮਸਾਣੀ ਨਾ ਜਾਇਓ, ਜੇ ਮੁੜ ਕੇ ਧਾਗੇ ਤਵੀਤ ਵਾਲਿਆਂ ਕੋਲ ਕੋਈ ਨਾ ਜਾਇਓ, ਜੇ ਜਿਹੜੇ ਲੋਕ ਜਾ ਕੇ ਪੋਲੀਟੀਕਲ ਅਸਾਇਲਮ ਲੈਂਦੇ ਨੇ ਉਹ ਲੀਗਲੀ ਪੇਪਰ ਵਰਕ ਕਰਦੇ ਨੇ, ਲਿਖ ਕੇ ਦਿੰਦੇ ਨੇ ਕਿ ਜੇ ਤੁਸੀਂ ਸਾਨੂੰ ਨਾ ਰੱਖਿਆ ਤਾਂ ਅਸੀਂ ਮਰ ਜਾਵਾਂਗੇ। ਅਤੇ ਸਿੱਖਾ ਤੂੰ ਕਦੋਂ ਆ ਕੇ ਗੁਰੂ ਨੂੰ ਕਿਹਾ ਵੀ ਸਤਿਗੁਰੂ ਜੀ ਮੈਨੂੰ ਤੂੰ ਨਾ ਰੱਖਿਆ ਤਾਂ ਮੈਂ ਮਰ ਜਾਵਾਂਗਾ, ਤੂੰ ਤਾਂ ਕਹਿੰਦਾ ਮੈਂ 21 ਦਿਨ ਆਉਣਾ ਹੈ, 40 ਦਿਨ ਆਉਣਾ ਹੈ, ਬਸ 41ਵੇਂ ਦਿਨ ਫਿਰ ਕਿਤੇ ਹੋਰ ਜਾਵਾਂਗੇ। ਇੱਕ ਸ਼ਬਦ ਆਉਂਦਾ ਨਾਵਣ ਕੋ ਤੀਰਥ ਘਣੇ ਪੂਜਣ ਕੋ ਬਹੁ ਦੇਵ, ਬੰਦੇ ਨੇ ਐਸੀ ਆਪਣੀ ਜ਼ਿੰਦਗੀ ਲੈਬੋਰਟਰੀ ਬਣਾਈ ਹੈ, ਰੋਜ਼ ਨਵਾਂ ਐਕਸਪੈਰੀਮੈਂਟ ਕਰਦਾ। ਸਤਿਗੁਰੂ ਕਹਿੰਦੇ ਨੇ ਨਹੀਂ ਭਾਈ, ਤਨ ਮਨ ਧਨ ਸਭ ਸੌਂਪ ਗੁਰ ਕੋ। ਇਹ ਤਿੰਨ ਚੀਜ਼ਾਂ ਜਾ ਕੇ ਗੁਰੂ ਨੂੰ ਭੇਟਾ ਕਰਦੇ। ਹੁਣ ਪਹਿਲੀ ਪੰਕਤੀ ਤਾਂ ਸਾਨੂੰ ਬੜੀ ਸੂਟ ਕਰਦੀ ਹੈ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸ਼ੁਭ, ਚਿੰਤਾ ਲਾਹੇ ਹਮਾਰੀ। ਹੁਣ ਆ ਦੂਜੀ ਪੰਕਤੀ ਵੀ ਪੜ੍ਹਿਓ ਫਿਰ ਅੱਗੇ ਤੋਂ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਭਰਿਓ ਤੋ ਦੁਆਰੀ। ਇਹ ਤੁਹਾਡੀ ਰੋਜ਼ ਰੋਜ਼ ਦੀ ਸੋਦਰ ਹੈ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ। ਕਿਸੇ ਪੜ੍ਹਨ ਵਾਲੇ ਦੀ ਬਾਂਹ ਫੜ ਕੇ ਪੁੱਛੋ ਵੀ ਲਿਖ ਕੇ ਦੇ, ਕਿਹੜਾ ਕਿਹੜਾ ਛੱਡ ਕੇ ਆਇਆ ਤੂੰ, ਤੂੰ ਤਾਂ ਸਾਰੇ ਫੜੀ ਬੈਠਾ। ਇਹਨੇ ਮਲਟੀ ਫੰਕਸ਼ਨ 'ਤੇ ਅੱਜ ਕੱਲ੍ਹ ਦੀਆਂ ਮਸ਼ੀਨਾਂ ਨਹੀਂ ਬੰਦਿਆ, ਜਿੰਨਾ ਤੂੰ ਬਣ ਗਿਆ। ਮੰਗਲਵਾਰ ਤੂੰ ਕਿਤੇ ਜਾਣਾ, ਵੀਰਵਾਰ ਤੂੰ ਕਿਤੇ ਜਾਣਾ, ਸ਼ਨਿਚਰਵਾਰ ਤੂੰ ਕਿਤੇ ਜਾਣਾ, ਐਤਵਾਰ ਤੂੰ ਕਿਤੇ ਹੋਰ ਜਾਣਾ, ਛੱਡ ਕੇ ਕਿਹਨੂੰ ਆਇਆ? ਹਾਰ ਪਰਿਓ ਤੋ ਦੁਆਰੀ, ਇਹ ਕਿਹਨੂੰ ਕਹਿ ਰਿਹਾ? ਜਿਹੜਾ ਵਿਣ ਬੋਲਿਆ ਸਭ ਕੁਛ ਜਾਣਦਾ, ਉਹਨੂੰ ਸਭ ਪਤਾ ਹੈ ਤੂੰ ਕੌਣ ਹੈ, ਤੂੰ ਕਿੱਥੋਂ ਆਇਆ। ਉਹ ਤੇਰੇ ਜਨਮਾਂ ਜਨਮਾਂਤਰਾਂ ਦੇ ਭੇਦ ਸਭ ਜਾਣਦਾ। ਪਰ ਜਦੋਂ ਅਸੀਂ ਖੁਦ ਨਿਸ਼ਕਪਟ ਹੋ ਕੇ ਅੰਦਰੋਂ ਹਿਰਦੇ ਤੋਂ ਸ਼ੁੱਧ ਹੋ ਕੇ ਆਵਾਂਗੇ, ਆ ਕੇ ਬੇਨਤੀ ਕਰਾਂਗੇ ਕਿ ਹੇ ਪ੍ਰਭੂ ਜੀ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਮੈਂ ਹਾਰ ਕੇ ਤੁਹਾਡੇ ਕੋਲ ਆਇਆ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਹੋਂ ਆਇਆ ਦੂਰੋਂ ਚੱਲ ਕੇ, ਦੱਸੋ ਕਿੱਥੋਂ ਆਇਆ ਤੂੰ ਬਈ? ਅਸੀਂ ਅੱਜ ਦਾ ਡਿਸਟੈਂਸ ਨਾਪਦੇ ਫਿਰਦੇ ਹਾਂ ਜੀ, ਮੈਂ ਫਰੀਦਾਬਾਦ ਤੋਂ ਆਇਆ ਜੀ, ਮੈਂ ਦਿੱਲੀ ਤੋਂ ਆਇਆ ਜੀ। ਸਤਿਗੁਰੂ ਕਹਿੰਦੇ ਨੇ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਸ ਜਰੀਆ। ਇਹ ਉੱਥੋਂ ਆਇਆ ਤੂੰ, ਆ 400-500 ਕਿਲੋਮੀਟਰ ਤੋਂ ਨਹੀਂ ਆਇਆ ਤੂੰ, ਤੂੰ ਕਈ ਜਨਮਾਂ ਤੋਂ ਤੁਰਿਆ ਹੋਇਆ। ਕਦੇ ਪਾਣੀਪਤ ਜਾਓ ਨਾ, ਉੱਥੋਂ ਦੀ ਇੱਕ ਸਾਖੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਭਾਈ ਮਰਦਾਨਾ ਜੀ ਤੁਰੇ ਆਉਂਦੇ ਨੇ ਅਤੇ ਕੀ ਵੇਖਦੇ ਨੇ, ਚਾਰ ਮਨੁੱਖਾਂ ਨੇ ਇੱਕ ਪਾਲਕੀ ਚੁੱਕੀ ਹੋਈ ਹੈ। ਫਿਰ ਉਹਨਾਂ ਨੇ ਉਹ ਪਾਲਕੀ ਰੱਖ ਦਿੱਤੀ ਹੈ ਅਤੇ ਉਹ ਚਾਰੇ ਹੀ ਬੰਦੇ ਜਿਹੜਾ ਪਾਲਕੀ ਵਿੱਚ ਬੈਠਾ ਉਹਦੀ ਫਿਰ ਮੁੱਠੀ ਚਾਪੀ ਕਰਦੇ ਨੇ। ਕੋਈ ਹੱਥ ਦਬਾਉਣ ਲੱਗ ਗਿਆ, ਕੋਈ ਮੋਢੇ ਦਬਾਉਣ ਲੱਗ ਗਿਆ, ਕੋਈ ਪੈਰ ਦਬਾਉਣ ਲੱਗ ਗਿਆ, ਕੋਈ ਲੱਤਾਂ ਦਬਾਉਣ ਲੱਗ ਗਿਆ। ਅਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਬਾ ਆਹ ਤਾਂ ਅਜੀਬ ਹੀ ਗੱਲ ਵੇਖੀ ਅੱਜ, ਵੀ ਥੱਕਣੇ ਤਾਂ ਉਹ ਚਾਹੀਦੇ ਨੇ ਜਿਨ੍ਹਾਂ ਨੇ ਪਾਲਕੀ ਚੁੱਕੀ ਹੈ, ਅਤੇ ਹੋਇਆ ਕੰਮ ਉਲਟਾ ਹੈ ਵੀ ਇਹ ਪਾਲਕੀ ਵਿੱਚ ਬੈਠਾ ਬੈਠਾ ਹੀ ਬੰਦਾ ਥੱਕ ਗਿਆ। ਪਹਿਲਾਂ ਚੁੱਕੀ ਆਉਂਦੇ ਸੀ, ਹੁਣ ਉਹਦੀ ਮੁੱਠੀ ਚਾਬੀ ਕਰਨ ਲੱਗ ਗਏ ਨੇ। ਅਤੇ ਸਤਿਗੁਰਾਂ ਨੇ ਆਖਿਆ ਸੀ, ਮਰਦਾਨਿਆ ਜਿਨ੍ਹਾਂ ਨੇ ਪਾਲਕੀ ਚੁੱਕੀ ਹੈ, ਜਿਨ੍ਹਾਂ ਨੇ ਇਹ ਡੋਲੀ ਚੁੱਕੀ ਹੈ, ਇਹ ਹੁਣ ਤੁਰੇ ਨੇ। ਜਿਹੜਾ ਵਿੱਚ ਬੈਠਾ ਕਈ ਜਨਮਾਂ ਦਾ ਤੁਰਿਆ, ਇਹਦੀ ਪਿਛਲੀ ਭਗਤੀ ਹੈ। ਸਾਡੇ ਪਾਪ ਵੀ ਪਿਛਲੇ ਨੇ ਅਤੇ ਭਗਤੀ ਵੀ ਪਿਛਲੀ ਹੈ। ਜਦੋਂ ਇੱਥੇ ਆਉਣਾ ਹੈ ਨਾ, ਇਹ ਚੇਤਾ ਰੱਖਣਾ, ਪੂਰਬ ਕਰਮ ਅੰਕਰ ਜਬ ਪ੍ਰਗਟੇ ਤਾਂ ਭੇਟਿਓ ਪੁਰਖ ਰਸਕ ਬੈਰਾਗੀ, ਤਾਂ ਗੁਰੂ ਮਿਲੇਗਾ। ਜਦੋਂ ਪੂਰਬਲੇ ਕਰਮਾਂ ਦਾ ਅੰਕਰ ਪ੍ਰਗਟ ਹੋਏਗਾ, ਇਸੇ ਕਰਕੇ ਤਾਂ ਆ ਕੇ ਵੀ ਅਸੀਂ ਖਾਲੀ ਰਹਿ ਜਾਂਦੇ ਹਾਂ ਅਤੇ ਪਾ ਕੇ ਵੀ ਗਵਾ ਲੈਂਦੇ ਹਾਂ। ਤਾਂ ਸਤਿਗੁਰੂ ਪਿਤਾ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਜਦੋਂ ਇਹ ਬੇਨਤੀ ਕਰਾਂਗੇ ਕਿ ਹਾਰ ਪਰਿਓ ਤੋ ਦੁਆਰੀ। ਹਾਂਜੀ,
ਲੇਖਾ ਛੋੜ ਅਲੇਖਾ ਛੋਟ ਹੈ, ਹਮ ਨਿਰਗੁਣ ਲੋਹ ਉਬਾਰੀ।
ਸਤਿਗੁਰੂ ਲੇਖਾ ਛੋੜ, ਸਾਡੇ ਲਈ ਨਾ ਵਹੀ ਖਾਤਾ ਨਾ ਫੜੀ, ਅਸੀਂ ਇੰਨੇ ਜੋਗੇ ਨਹੀਂ ਹੈਗੇ, ਅਸੀਂ ਖਤੇ ਬਹੁਤ ਕਮਾਵਦੇ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਜਿੰਨਾ ਸਮੁੰਦਰ 'ਚ ਪਾਣੀ ਹੈ, ਇੰਨੇ ਬੰਦੇ ਵਿੱਚ ਗੁਣਾਂ ਨੇ, ਤਾਂ ਅਸੀਂ ਸਰਟੀਫਿਕੇਟ ਦੇਣ ਲੱਗੇ ਮਿੰਟ ਮਾਰਦੇ ਹਾਂ ਜੀ, ਇਹ ਤਾਂ ਜੀ ਬਸ ਜੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਡਿਗਰੀਆਂ ਬੋਲੀ ਜਾਂਦੇ ਹਾਂ ਅਸੀਂ। ਸਤਿਗੁਰੂ ਪਿਤਾ ਜੀ ਨੇ ਸਿਰਫ ਦੋ ਗੱਲਾਂ ਸਾਨੂੰ ਸਮਝਾਈਆਂ ਨੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਇੱਕ ਰੱਬ ਇੱਕ ਗੁਰੂ, ਦੋ ਨਹੀਂ ਭੁੱਲਦੇ, ਬਾਕੀ ਆਪਾਂ ਸਾਰੇ ਭੁੱਲਣ ਵਿੱਚ ਆ। ਭੁੱਲਣ ਵਿੱਚ ਕੀ ਆ, ਸਭ ਕੋਏ ਕਰਤਾ ਆਪ ਨਾ ਭੁੱਲੇ। ਲੇਖਾ ਲੇਖਾ ਛੋੜ ਅਲੇਖਾ ਛੂਟੇ, ਪ੍ਰਭੂ ਜੇ ਤੂੰ ਲੇਖਾ ਕਰੇਗਾ ਤਾਂ ਅਸੀਂ ਤਾਂ ਛੋਟ ਹੀ ਨਹੀਂ ਸਕਾਂਗੇ, ਇਸ ਕਰਕੇ ਸਾਡਾ ਲੇਖਾ ਨਾ ਕਰੀ, ਸਾਨੂੰ ਬਖਸ਼ ਲਵੀਂ। ਹਮ ਨਿਰਗੁਣ ਲੇਹੋ ਉਭਾਰੀ, ਜੇ ਅਸੀਂ ਗੁਣਾਂ ਦਾ ਦਾਵਾ ਕਰੀਏ ਕੋਈ ਗੁਣ ਨਹੀਂ ਹੈਗਾ। ਪਤਾ ਨਹੀਂ, ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ, ਕਈ ਬੰਦੇ ਬੜੇ ਗਿਣਨੇ ਸ਼ੁਰੂ ਕਰਦੇ ਨੇ। ਭਾਈ ਗੁਰੂ ਅਰਜਨ ਸਾਹਿਬ ਨਾਲ ਮਹਾਰਾਜ ਨਾਲੋਂ ਕੌਣ ਵੱਡਾ ਹੈ? ਉਹ ਕਹਿੰਦੇ ਹਮ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓ ਹੀ। ਗੁਰੂ ਦੇ ਅੱਗੇ ਕਿਹੜਾ ਗੁਣ ਹੈ ਜਿਹੜਾ ਮੈਂ ਪ੍ਰਗਟ ਕਰਕੇ ਮੈਂ ਦਾਵਾ ਕਰਾਂ ਵੀ ਨਹੀਂ ਜੀ ਮੇਰਾ ਤਾਂ ਹੱਕ ਬਣਦਾ? ਸਤਿਗੁਰੂ ਕਹਿੰਦੇ ਨੇ ਨਹੀਂ। ਔਰ ਇਹ ਉਪਦੇਸ਼ ਵੀ ਹੈ ਸਾਨੂੰ, ਆਵੋ ਭੈਣੇ ਗੱਲ ਮਿਲੇ, ਜਦੋਂ ਸੰਗਤ ਕਰਨੀ ਹੋਵੇ ਨਾ ਤਾਂ ਸਾਨੂੰ ਸਾਰੇ ਸਤ ਸੰਗੀਆਂ ਨੂੰ ਜਗਿਆਸੂ ਕਹਿ ਕੇ ਜੀਵ ਰੂਪੀ ਇਸਤਰੀਆਂ ਕਹਿ ਕੇ ਸਤਿਗੁਰੂ ਜੀ ਨੇ ਬੁਲਾਇਆ, ਸਾਨੂੰ ਸਾਰਿਆਂ ਨੂੰ ਭੈਣਾਂ ਦੀ ਸੰਗਿਆ ਦੇ ਕੇ ਬੁਲਾਇਆ ਕਿ ਆਵੋ ਭੈਣੇ ਗੱਲ ਮਿਲੇ ਅੰਕ ਸਹੇਲੜੀਆਂ। ਫਿਰ ਕੀ ਕਰਨਾ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਹੁਣ ਰੱਬ ਦੀਆਂ ਬਾਤਾਂ ਪਾਉਣੀਆਂ ਨੇ ਅਤੇ ਬਾਤ ਸ਼ੁਰੂ ਕਿੱਥੋਂ ਕਰਨੀ ਹੈ? ਸਾਚੇ ਸਾਹਿਬ ਸਭ ਗੁਣ ਅਵਗੁਣ ਸਭ ਅਸਾਂ, ਗੁਣ ਕਿਹਦੇ ਵਿੱਚ ਨੇ? ਉਹ ਸੱਚੇ ਸਾਹਿਬ ਦੇ ਵਿੱਚ ਨੇ। ਔਗਣ ਕਿਹਦੇ ਵਿੱਚ ਨੇ? ਸਾਡੇ ਵਿੱਚ ਨੇ। ਜਦੋਂ ਇਹ ਕਹਿਣਾ ਕਿ ਸਤਿਗੁਰੂ ਮੈਨੂੰ ਬਖਸ਼ ਲਓ ਤਾਂ ਫਿਰ ਉੱਥੇ ਦਾਵਾ ਨਹੀਂ ਕਰਨਾ ਆਪਣੇ ਗੁਣਾਂ ਦਾ, ਸਗੋਂ ਇਹ ਕਹਿਣਾ ਹੈ ਕਿ ਹਮ ਨਿਰਗੁਣ ਲੇਹੋ ਉਭਾਰੀ, ਤੁਸੀਂ ਸਤਿਗੁਰੂ ਸਾਨੂੰ ਬਚਾ ਲਓ। ਹਾਂਜੀ,
ਸਦ ਬਖਸ਼ਿੰਦ ਸਦਾ ਮਿਹਰਬਾਨ, ਸਭਨਾਂ ਦੀ ਆਧਾਰੀ।
ਸਤਿਗੁਰੂ ਮੈਂ ਤੇਰੀ ਸ਼ਰਨ ਆਇਆ, ਮੈਨੂੰ ਪਤਾ ਹੈ ਸਦ ਬਖਸ਼ਿੰਦ ਸਦਾ ਮਿਹਰਬਾਨਾ, ਤੂੰ ਸਦਾ ਬਖਸ਼ਣ ਵਾਲਾ, ਤੂੰ ਸਦਾ ਹੀ ਮਿਹਰਬਾਨ ਹੈ। ਕੋਈ ਕਿਸੇ ਕਿਸੇ ਦਿਨ ਮਿਹਰਬਾਨੀ ਨਹੀਂ ਕਰਦਾ, ਕਿਸੇ ਕਿਸੇ ਬੰਦੇ 'ਤੇ ਨਹੀਂ ਕਰਦਾ, ਤੂੰ ਸਭ 'ਤੇ ਕਰਦਾ। ਸਭਨਾਂ ਦੇ ਆਧਾਰੀ, ਤੂੰ ਸਾਰਿਆਂ ਦੇ ਜੀਵਨ ਦਾ ਆਧਾਰ ਹੈ, ਸਾਰਿਆਂ ਦੀ ਟੇਕ ਤੂੰ ਹੈ, ਸਾਰਿਆਂ ਦਾ ਸਹਾਰਾ ਤੂੰ ਹੈ। ਹਾਂਜੀ,
ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਹੂ ਇਹ ਬਾਰੀ।
ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਇੱਥੇ ਨਾਨਕ ਦਾਸ ਤੋਂ ਭਾਵ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਬਾਣੀ ਦੇ ਕਰਤੇ ਦੇ ਰੂਪ ਵਿੱਚ ਬੇਨਤੀ ਕੀਤੀ ਕਿ ਮੈਂ ਦਾਸ ਨਾਨਕ, ਮੈਂ ਗੁਰੂ ਦੇ ਮਗਰ ਤੁਰਿਆ। ਇੱਥੇ ਸੰਤ ਦਾ ਅਰਥ ਹੈ ਗੁਰੂ, ਕਿ ਰਾਖ ਲੇਹੋ ਇਹ ਬਾਰੀ, ਮੈਂ ਬੇਨਤੀ ਕਰਦਾ ਸਤਿਗੁਰੂ ਮੈਂ ਤੇਰੀ ਸ਼ਰਨ ਵਿੱਚ ਆ ਕੇ ਕਿ ਇਸ ਵਾਰੀ ਮੈਨੂੰ ਰੱਖ ਲੈ। ਅਤੇ ਇਸ ਵਾਰੀ ਦਾ ਮਤਲਬ ਇਹ ਨਹੀਂ ਕਿ ਮੈਂ ਇਸ ਵਾਰੀ ਮੱਥਾ ਟੇਕਣ ਆਇਆ ਅਤੇ ਮੈਨੂੰ ਰੱਖ ਲੈ, ਭਾਵ ਹੈ ਕਿ ਇਸ ਜਨਮ ਦੇ ਵਿੱਚ, ਇਹ ਜਨਮ ਸਾਡੀ ਇੱਕ ਵਾਰੀ ਹੈ, ਇਹ ਤੇਰੀ ਅਵਸਰ, ਇਹ ਤੇਰੀ ਬਾਰ, ਘੱਟ ਪੀਤਰ ਤੂੰ ਦੇਖ ਵਿਚਾਰ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪੁਰਾਣੀ। ਇਹ ਚੇਤਾ ਰੱਖੀ, ਜਨਮ ਵਿਅਰਥ ਚਲਾ ਜਾਏਗਾ। ਅਗਰ ਇਸ ਵਾਰੀ ਨੂੰ ਸੰਭਾਲਣਾ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਮਨੁੱਖਾ ਜੀਵਨ ਦਾ ਸਾਨੂੰ ਸਮਾਂ ਮਿਲਿਆ, ਇਹ ਭਈ ਪ੍ਰਾਪਤ ਮਾਨਖ ਦੇਹੋਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀ। ਇਹ ਇਹ ਬਾਰੀ ਦਾ ਅਰਥ ਇਹੀ ਹੈ, ਇਹ ਤੇਰੀ ਬਰੀ ਆ। ਅਵਰ ਕਾਰਡ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਅਤੇ ਫਿਰ ਕਹਿ ਭਾਈ ਤੂੰ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। प्रभु मैं किसी जप का दावा नहीं करता, किसी तप का दावा नहीं करता। हूँ उन्होंने की कही जे कहते जी असी लख पाठ कर लिया जी, किनू सुनाने हो तुसी? फिर मैं इहदा अर्थ है कि यह शब्द तुसी कदे नहीं पढ़िया जिंदगी च। सब कुछ करन दे बावजूद भी यह सतगुरां दी बाणी है। हुण जिहनूं मर्जी करनी अमके भाई साहब ने कह दो, किहड़ा अमका भाई साहब गुरु साहब तो वड्डा हो सकता है? जे गुरु साहब खुद कहण कि जप तप संजम धर्म ना कमाया, सेवा साध ना जानिया, हर राया कहो नानक हम नीच करम, दसो किहड़ा भाई साहब जिहड़ा कहिंदा मैं नीच कर्म करदा जी? नीच कर्म लुको के करदे आ, बाहरी असी विखाउने जी, इस्तिहा भी कीता जी असी, उह भी कीता जी। पर जिन्हां सतगुरां दी बाणी, उन्हां ने सारे ही शुभ कर्म कीते ने। वो आए साडा मार्गदर्शन करन वास्ते सी, वो तां जन परोपकारी आए, जी दान दे भगती लाइन हर स्यो लैण मिलाए, पर फिर भी उन्होंने दावा नहीं किया, फिर भी बेनती की है कि सेवा साध ना जानिया, हर राया कहो नानक हम नीच करमा, शरण परे की राखो शर्मा, राख लेहो ए बारी सतगुर आयो शरण तुहारी। इस वारी मैनू रख लो, मैं तुहाडी शरण विच आया, सतगुर कृपा करन ये उपदेश साडे हिरदिया विच वस जाए, भुल्लां मेरिया ने खिमा कर देनिया, उपदेश मेरे सतगुरु जी का है अपने पल्ले बन लैना, भुल्लां बख्शदे होए आओ फतेह बुलाउण तों पहलां आप जी ये मेरे ते कृपा करनी, मेरे अवगुण बख्श देने, ये दो पंक्तियां का पाठ कर लईए, आपां फिर आपां फतेह दी सांझ करांगे। हाँ जी,
ਸਦ ਬਖਸ਼ੰਦ ਸਦਾ ਮਿਹਰਬਾਨਾ, ਸਭਨਾ ਦੀ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲਿਓ ਇਹ ਬਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।